ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਚੌਥਾ ਅਧਿਆਇ ਦੋਹਰਾ ਕਹੇ ਚਤੁਰਥੇ ਗਿਆਨ ਹਿਤ ਉੱਤਮ ਅੱਠ ਸਲੋਕ। ਸੋਕ ਸੁਖ ਹੈ ਇਸ ਲੋਕ ਕੇ, ਅੰਤ ਹੈ ਮੁਕਤ ਸਲੋਕ। ਚੌਥੇ ਅਧਿਆਇ ਦੇ ਵਿੱਚ ਆਪਣੇ ਸਵੈਮ ਸਰੂਪ ਦੀ ਸੋਝੀ ਵਾਸਤੇ ਜਿਹੜੇ ਉੱਚੀ ਵਿਚਾਰ ਵਾਲੇ ਗੁਰਮੁਖ ਹੈ ਤੇ ਅੱਠ ਸਲੋਕ ਜਿਹੜੇ ਆ ਇਸ ਨਿਮਿਤ ਕਹਾਂਗੇ। ਗਿਆਨ ਦੇ ਹਿੱਤ ਵਾਸਤੇ ਹਿਤਮਨ ਵਾਸਤੇ ਅੱਠ ਸਲੋਕ ਕਥਨ ਕਰਾਂਗੇ, ਜਿਨ੍ਹਾਂ ਦੇ ਪੜ੍ਹਨ ਦੇ ਨਾਲ ਵਿਚਾਰਨ ਸੋਕ ਸੁੱਖ ਹੈ। ਜਿਹੜੇ ਸੰਸਾਰ ਦੇ ਸ਼ੋਕ ਫਿਕਰ ਹੈ ਇਹ ਸੁੱਕ ਜਾਣਗੇ, ਭਾਵ ਮੁੱਕ ਜਾਣਗੇ। ਅੰਤ ਹੈ ਮੁਕਤ ਸਲੋਕ, ਅੰਤ ਨੂੰ ਸਲੋਕ ਮੁਕਤੀ ਮਿਲ ਜਾਏਗੀ। ਸਿਆਣੇ ਪੁਰਸ਼ਾਂ ਨੇ ਚਾਰ ਤਰ੍ਹਾਂ ਦੀਆਂ ਮੁਕਤੀਆਂ ਮੰਨੀਆਂ, ਸਲੋਕ ਸਰੂਪ ਸਮੀਪ ਤੇ ਸੁਜੋਜ। ਪੰਜਵੀਂ ਹੈ ਕੈਵਲ ਮੋਕਸ਼, ਉਸ ਪਰਮਾਤਮਾ ਦੇ ਵਿੱਚ ਭੇਦ ਹੋ ਜਾਣਾ। ਸਵਈਆ ਜਨ ਉੱਤਮ ਹੀਰ ਧਰਾ, ਪਰ ਉੱਤਮ ਪਾਉਂ ਧਰੇ ਨ ਜੰਤ ਮਰੇ। ਅਤਵਾ ਪਵਿੱਤਰ ਜਥਾਰ ਸੁੰਦਰ, ਸੋ ਧਰੇ ਦੇ ਸਭ ਹੂੰ ਕੋ ਰੇ। ਹੁਣ ਕੈ ਸੁਚ ਚੀ ਸੋ ਨੀਰ ਭਲੇ, ਜਨ ਧੀ ਨਿਰੰਤਰ ਪਾਨ ਕਰੇ। ਬੁੱਧ ਸੁਣ ਲੱਖ ਕੈ ਸਤ ਵਸਤ ਭਲੇ, ਪੁਰਖੋ ਤਮ ਲਖਣ ਇਹ ਉਚਰੇ। ਉੱਤਮ ਜਨ ਉੱਤਮ ਤੋਂ ਮਤਲਬ ਸ੍ਰੇਸ਼ਟ ਪੁਰਸ਼, ਸਮਝਦਾਰ ਪੁਰਸ਼। ਫੇਰ ਘਰਾ ਧਰਾ ਧਰਤੀ ਨੂੰ, ਫੇਰ ਮੈਨੂੰ ਦੇਖ ਕੇ ਤੇ ਪਰ ਮੈਨੇ ਉੱਪਰ ਧਰਤੀ ਦੇ ਉੱਪਰ। ਜਨ ਉੱਤਮ ਹੀਰ ਧਰਾ, ਪਰ ਉੱਤਮ ਪਾਉਂ ਧਰੇ ਨਾ ਜੰਤ ਮਰੇ। ਪਾਉਂ ਪੈਰ ਧਰੇ ਰੱਖਦੇ ਹਨ ਕਿ ਕੋਈ ਜੀਵ ਜੰਤੂ ਨੀਚੇ ਆ ਕੇ ਨਾ ਮਰ ਜਾਏ। ਅਤ ਵਾਕ ਪਵਿੱਤਰ ਯਥਾਰਥ ਸੁੰਦਰ, ਅਤ ਸਹਿ ਕਰਕੇ ਬਹੁਤ ਕਰਕੇ ਪਵਿੱਤਰ ਬਚਨ ਯਥਾਰਥ ਜਿਹੜੇ ਸੱਚੇ ਹੈ ਤੇ ਸੁੰਦਰ ਵੀ ਹੈ। ਸੋਧ ਹਿਰਦੇ ਸਭ ਹੂੰ ਕੋ ਰੇ, ਸੋਧ ਕੇ ਹਿਰਦੇ ਵਿੱਚ ਵਿਚਾਰ ਕੇ ਸਾਰਿਆਂ ਪ੍ਰਤੀ ਰਰੇ ਮੈਨੇ ਉਚਾਰਨ ਕਰਦੇ ਹਨ। ਪੁਨ ਕਹਿ ਸੁਚ ਨੀਰ ਸੋ ਨੀਰ ਭਲੇ, ਫਿਰ ਸਾਫ ਕੱਪੜੇ ਦੇ ਨਾਲ ਨੀਰ ਪਾਣੀ ਨੂੰ ਪੁਣ ਕੇ ਜਨ ਧੀਰ ਨਿਰੰਤਰ ਪਾਨ ਕਰੇ। ਜਿਹੜੇ ਧੀਰਜ ਵਾਲੇ ਪੁਰਸ਼ ਹੈ ਪਾਨਵੇਂ ਪਾਣੀ ਨੂੰ ਪੀਣਾ ਕਰਦੇ ਆ, ਕਿਉਂਕਿ ਪਾਣੀ ਦੇ ਵਿੱਚ ਕਈ ਵਾਰੀ ਕਈ ਤਰ੍ਹਾਂ ਦੇ ਜਰਾਸੀਮ ਹੁੰਦੇ, ਬਿਮਾਰੀਆਂ ਫੈਲਾਉਂਦੇ ਆ, ਅਤੇ ਪਾਣੀ ਪੁਣ ਕੇ ਪੀਣਾ ਜਿਹੜਾ ਬਹੁਤ ਯੋਗ ਆ। ਬੁੱਧ ਸੁਣ ਲੱਗ ਕੇ ਸਤ ਵਸਤ ਭਲੇ, ਪਰ ਖੋਤਮ ਲਖਣ ਇਹ ਉਚਰੇ। ਨਿਰੰਤਰ ਤੋਂ ਮਤਲਬ ਹੁੰਦਾ ਇੱਕ ਰਸ, ਬੁੱਧੀ ਨਾਲ ਲੱਖ ਕੇ ਮੈਨੂੰ ਵਿਚਾਰ ਕੇ ਸੱਚੀ ਵਸਤੂ ਨੂੰ ਫੇਰ ਉਹ ਵਿਚਰਦੇ ਆ। ਪਰ ਖੋਤਮ ਪੁਰਖਾਂ ਚੋਂ ਜਿਹੜੇ ਉੱਤਮ ਪੁਰਸ਼ ਹੈ ਉਹਨਾਂ ਦੇ ਲੱਛਣ ਜਿਹੜੇ ਹੈ ਉਚਾਰਨ ਕੀਤੇ ਹਨ। ਤਨ ਦੋਹਰਾ ਤਨ ਪੱਟ ਜਲ ਕਰ ਸੁੱਧ ਹੋਵੇ, ਬੁੱਧ ਵਿਦਾਂਤ ਵਿਚਾਰ। ਜਿਹੜਾ ਸਰੀਰ ਹੈ ਔਰ ਪੱਟ ਕੱਪੜਾ ਇਹ ਪਾਣੀ ਨਾਲ ਸ਼ੁੱਧ ਹੁੰਦਾ ਹੈ। ਬੁੱਧੀ ਜਿਹੜੀ ਹੈ ਵੇਦਾਂ ਦਾ ਵਿਚਾਰ ਕਰਨ ਨਾਲ ਪਵਿੱਤਰ ਹੋ ਜਾਂਦੀ ਹੈ। ਵੇਦਾਂ ਤੋਂ ਮਤਲਬ ਗਿਆਨ ਦਾ ਵਿਚਾਰ, ਵੇਦਾਂ ਦਾ ਅੰਤ ਵੇਦਾਂਤ, ਕਰਮ ਉਪਾਸ਼ਨਾ ਤੇ ਵੇਦ ਦਾ ਸਾਰ ਕੀ ਹੈ ਗਿਆਨ। ਗਿਆਨ ਜਿਹੜਾ ਆਤਮਾ ਦਾ ਇਹਦੇ ਨਾਲ ਬੁੱਧੀ ਉਜਲ ਹੋ ਜਾਂਦੀ ਹੈ। ਜੀਵ ਹਿੰਸਾ ਗੋ ਭਗਤ ਮਨ ਨਿਰਵਿਧ ਹੈ ਧਾਰ। ਪਰਮਾਤਮਾ ਦੀ ਜਿਹੜੀ ਬੰਦਗੀ ਕਰਨੀ ਹੈ ਔਰ ਵਿਸ਼ੇ ਵਿਕਾਰਾਂ ਵੱਲੋਂ ਨਿਰਵੇਦਮੇ ਨੇ, ਇਹਦੇ ਨਾਲ ਵੈਰਾਗ ਪੈਦਾ ਹੋ ਜਾਂਦਾ। ਫਿਰ ਜੀਵ ਹਿੰਸਾ ਨਾ ਕਰਨੀ, ਹਿੰਸਾ ਮਨ ਕਰਕੇ ਹੈ, ਬਾਣੀ ਕਰਕੇ, ਸਰੀਰ ਕਰਕੇ ਹੈ। ਸਰੀਰ ਕਰਕੇ ਕਿਸੇ ਦਾ ਘਾਤ ਕਰਨਾ, ਬਾਣੀ ਕਰਕੇ ਕਿਸੇ ਸਿਆਣੇ ਪੁਰਸ਼ ਦਾ ਵਚਨ ਕੱਟਣਾ, ਮਨ ਕਿਸੇ ਦਾ ਦੁਖਾਉਣਾ, ਚੁਗਣੀ ਗੱਲ ਕਰਨੀ, ਕਿਸੇ ਦਾ ਮਨ ਦੁਖਾਉਣਾ, ਇਹ ਹਿੰਸਾ। ਤੇ ਜੀਵ ਹਿੰਸਾ ਤੋਂ ਬਚਣਾ ਗੋ ਭਗਤ ਔਰ ਗਊ ਦੀ ਭਗਤੀ ਹੋਣੀ, ਕਿਉਂਕਿ ਗਊ ਜਿਹੜੀ ਹੈ ਦੁੱਧ ਦਿੰਦੀ ਹੈ, ਕਿੰਨੇ ਪਦਾਰਥ ਬਣਦੇ ਹੈ। ਤੇ ਮਨ ਦੇ ਵਿੱਚ ਨਿਰਵੇਦ ਹੈ, ਮੈਨੇ ਵੈਰਾਗ ਨੂੰ ਧਾਰਨਾ। ਦੋਹਰਾ ਜਲ ਕਰ ਕਰਦ ਨੂੰ ਉਪਜਿਆ, ਜਲ ਕਰ ਪੰਖ ਬਨਾਸ਼। ਜਲ ਪਾਣੀ ਕਰਕੇ ਕਰਦ ਨੂੰ ਜਿਹੜਾ ਚਿਕੜਿਆ ਇਹ ਪੈਦਾ ਹੁੰਦਾ ਹੈ। ਤੇ ਜਲ ਕਰਕੇ ਪੰਖ ਜਿਹੜਾ ਚਿਕੜਿਆ ਵਿਨਾਸ਼, ਨਾਸ਼ ਹੁੰਦਾ, ਪਾਪ ਧੋ ਕੇ ਦੂਰ ਕੀਤਾ ਜਾਂਦਾ। ਮਨ ਕਰ ਉਸਦੇ ਪਾਪ ਕਿਲ, ਮਨ ਕਰ ਹੀ ਆ ਵਿਨਾਸ਼। ਕਿਲ ਮੈਨੇ ਸਾਰੇ ਜਿੰਨੇ ਵੀ ਪਾਪ ਹੈ, ਅਸ਼ੁੱਧ ਮਨ ਦੁਆਰਾ ਸਾਰੇ ਪਾਪ ਪੈਦਾ ਹੁੰਦੇ ਆ, ਤੇ ਸ਼ੁੱਧ ਮਨ ਦੁਆਰਾ ਸਾਰੇ ਪਾਪ ਜਿਹੜੇ ਨਾਸ਼ ਹੋ ਜਾਂਦੇ ਹਨ। ਦੋਹਰਾ ਜਲ ਬ੍ਰਤ ਮੰਤਰ ਇਸ਼ਨਾਨ ਤ੍ਰੈ ਜਪੀ ਤਪੀ ਬ੍ਰਤ ਮੰਤਰ। ਜਲ ਇਸ਼ਨਾਨ ਗ੍ਰਿਸ਼ਤੀਨ ਕੋ ਉਹ ਪੂਜੈ ਉਹ ਨਿਰੰਤਰ। ਜਲ ਦਾ, ਬਰਤ ਦਾ, ਮੰਤਰ ਜਾਪ ਦਾ, ਇਹ ਤਿੰਨ ਤਰ੍ਹਾਂ ਦੇ ਇਸ਼ਨਾਨ ਹੈ। ਜਾਪ ਕਰਨ ਵਾਲਾ ਮੰਤਰ ਨਾਲ ਇਸ਼ਨਾਨ ਕਰਦਾ, ਤਪੱਸਿਆ ਕਰਨ ਵਾਲਾ ਬਰਤ ਰੂਪੀ ਇਸ਼ਨਾਨ ਕਰਦਾ, ਕਿਉਂਕਿ ਸਰੀਰ ਵੀ ਇੱਕ ਮਸ਼ੀਨਰੀ ਹੈ। ਜਿਵੇਂ ਮਸ਼ੀਨਰੀ ਨੂੰ ਰੈਸਟ ਦੇਈਏ ਤੇ ਕਾਫੀ ਸੁਰੱਖਿਅਤ ਹੋ ਜਾਂਦੀ ਹੈ, ਇਸ ਤਰ੍ਹਾਂ ਮੇਦੇ ਨੂੰ ਵੀ ਥੋੜੀ ਰੈਸਟ ਮਿਲੇ, ਮੇਦੇ ਦੀ ਜੋ ਹਾਜ਼ਮ ਸ਼ਕਤੀ ਸਹੀ ਰਹਿੰਦੀ ਹੈ ਤੇ ਸਰੀਰ ਸਹੀ ਰਹਿੰਦਾ। ਇਸ ਵਾਸਤੇ ਜਿਹੜਾ ਵਰਤ ਆ ਇਹ ਤਪੱਸੀਆਂ ਦਾ ਇਸ਼ਨਾਨ ਹੈ। ਤਪੱਸੀ ਵਰਤ ਰੱਖਣ ਰੂਪੀ ਇਸ਼ਨਾਨ ਕਰਦੇ ਆ। ਤੇ ਤੀਸਰਾ ਜਲ ਦਾ ਇਸ਼ਨਾਨ ਹੈ। ਤੇ ਇਸ ਵਾਸਤੇ ਗ੍ਰਿਸਤੀ ਜਿਹੜਾ ਪਾਣੀ ਨਾਲ ਨਹਾਉਣਾ ਠੀਕ ਹੈ, ਜਪੀ ਤਪੀ ਦੋਨਾਂ ਦੀ ਸੇਵਾ ਕਰਨੀ, ਸਤਿਕਾਰ ਕਰਨਾ, ਇਸ ਨਾਲ ਉਹਦੇ ਸੁੱਖਾਂ ਦੇ ਵਿੱਚ ਵਾਧਾ ਹੁੰਦਾ। ਜਲ ਇਸ਼ਨਾਨ ਗ੍ਰਿਸਤੀ ਨੂੰ ਕੋ, ਜਲ ਦਾ ਇਸ਼ਨਾਨ ਸਾਰਿਆਂ ਵਾਸਤੇ ਹੀ ਹੈ। ਅਤੇ ਜਲ ਇਸ਼ਨਾਨ ਗ੍ਰਿਸਤੀ ਨੂੰ ਕੋ ਗ੍ਰਿਸਤੀਆਂ ਵਾਸਤੇ ਵੀ ਪੂਜਿਆ ਹੋਇਆ ਨਿਰੰਤਰ। ਉਹ ਮੈਨੂੰ ਦੋਨੋਂ ਜਿਹੜਾ ਜਪ ਕਰਨ ਵਾਲਾ ਔਰ ਤਪ ਕਰਨ ਵਾਲਾ ਉਹ ਦੋਹਾਂ ਦਾ ਨਿਰੰਤਰ ਮੈਨੇ ਇੱਕ ਰਸ ਲਗਾਤਾਰ ਜਿਹੜਾ ਪੂਜਨ ਕਰਨਾ, ਸਤਿਕਾਰ ਕਰਨਾ, ਇਹਦੇ ਨਾਲ ਉਸਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਔਰ ਉਹਨਾਂ ਤੋਂ ਕਰਮ ਦੇ ਵਿਚਾਰ ਮਿਲਦੇ ਹੈ। ਇਹ ਧਰਮੀ ਬਣਨ ਦੇ ਨਾਲ ਬਹੁਤ ਸਾਰੇ ਸੁੱਖ ਮਿਲਦੇ ਹਨ। ਦੋਹਰਾ ਜਲ ਨਾਏ ਨਾਏ ਨਹੀਂ ਅੰਤਿਸ਼ ਕਰਨ ਮਲੀਨ। ਜੇ ਕੱਲਾ ਪਾਣੀ ਨਾਲ ਇਸ਼ਨਾਨ ਤੇ ਕਰ ਲਿਆ ਤੇ ਅੰਤਿਸ਼ ਕਰਨ ਚਾਰ ਚੀਜ਼ਾਂ ਮਨ ਬੁੱਧ ਚਿੱਤ ਹੰਕਾਰ ਆ, ਜੇ ਮਨ ਮੈਲਾ ਹੈ ਤੇ ਫਿਰ ਜਲ ਦਾ ਨਾਇਆ ਨਾ ਨਹਾਉਣ ਦੇ ਬਰਾਬਰ ਹੀ ਹੈ। ਸੁਰਾ ਪਾਤਰ ਕੋ ਬਾਰ ਸੌ ਧੋਏ ਸੁਧ ਕਵੀ ਨਾ। ਸੁਰਾ ਤੋਂ ਭਾਵ ਹੈ ਸ਼ਰਾਬ, ਪਾਤਰ ਤੋਂ ਮਤਲਬ ਭਾਂਡਾ। ਸ਼ਰਾਬ ਦੇ ਭਾਂਡੇ ਨੂੰ ਸੈਂਕੜੇ ਵਾਰੀ ਪਾਣੀ ਨਾਲ ਧੋ ਲਈਏ, ਭਾਵੇਂ ਗੰਗਾ ਜਲ ਨਾਲ ਧੋ ਲਓ, ਫਿਰ ਵੀ ਉਹ ਭਾਂਡਾ ਪਵਿੱਤਰ ਨਹੀਂ ਮੰਨਿਆ ਜਾਂਦਾ। ਇਸ ਤਰ੍ਹਾਂ ਜਿਹੜਾ ਬਾਹਰੀ ਤੌਰ ਤੇ ਸਰੀਰ ਨੂੰ ਪਾਣੀ ਨਾਲ ਧੋਣਾ, ਇਹਦੇ ਨਾਲ ਮਨ ਸਾਫ ਨਹੀਂ ਹੁੰਦਾ। ਮਨ ਦੀ ਜਿਹੜੀ ਮੈਲ ਹੈ ਉਹ ਸਿਮਰਨ ਨਾਲ, ਗੁਰੂ ਚਰਨਾਂ ਦੇ ਪਿਆਰ ਨਾਲ ਦੂਰ ਹੁੰਦੀ ਹੈ। ਇਸ ਵਾਸਤੇ ਪਰਿਆ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ, ਮੂਤ ਪ੍ਰੀਤੀ ਕੱਪੜ ਹੋਏ ਤੇ ਸਾਬੂਣ ਲਈ ਹੈ ਧੋਏ। ਪਰਿਆ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ। ਦੋਹਰਾ ਮਾਤ ਪਿਤਾ ਗੁਰ ਕੀ ਭਗਤ ਸਾਤ ਤਪ ਗੁਣ ਨਿਗ੍ਰਹਿ। ਮਾਤਾ ਪਿਤਾ ਗੁਰੂ ਦੀ ਸੇਵਾ ਕਰਨੀ, ਸੱਚਾ ਬਚਨ ਬੋਲਣਾ, ਤਪ ਕਰਨਾ, ਇਹ ਜਿਤਨੇ ਵੀ ਗੁਣ ਹੈ। ਨਿਗ੍ਰਹਿ ਮਤਲਬ ਹੈ ਨਿਵਿਸ਼ੇਸ਼ ਕਰਕੇ ਗ੍ਰਹਿਣ ਕਰਨਾ। ਮਾਤਾ ਪਿਤਾ ਗੁਰੂ ਦੀ ਸੇਵਾ, ਸੱਚ ਬੋਲਣਾ, ਇਹ ਸ਼ੁਭ ਗੁਣ ਜਿਹੜੇ ਹਾਂਜੀ, ਸੱਚ ਬੋਲਣਾ, ਤਪ ਤਪੱਸਿਆ ਕਰਨੀ, ਔਰ ਇਹ ਸ਼ੁਭ ਗੁਣ ਜਿਹੜੇ ਧਾਰਨ ਕਰਨੇ ਹਨ। ਕਿਰਪਾ ਸਰਬ ਪਰ ਸਬਦ ਹੈ। ਜਿਹੜਾ ਗਰੀਬ ਹੈ ਤੇ ਬਜ਼ੁਰਗ ਹੈ, ਬਾਲਕ ਹੈ, ਬੇਜਵਾਨਾ ਪਸ਼ੂ ਹੈ, ਇਹਨਾਂ ਤੇ ਜਿਹੜੀ ਕਿਰਪਾ ਕਰਨੀ, ਦਇਆ ਕਰਨੀ ਤੇ ਸਬਦ, ਇਹ ਸਤ ਵੀ ਹੈ। ਅੰਤਰ ਤੀਰਥ ਹੈ ਇਹ ਸੱਤ, ਜਿਹੜੇ ਅੰਦਰੂਨੀ ਅੰਤਰੀਵੀ ਤੀਰਥ ਹੈ। ਕਵਿਤ ਸੀਤਲ ਸੁਗੰਧ ਮੰਦ ਭੂਖਣ ਪ੍ਰਭੰਜਨ ਕੋ, ਧਰਮ ਸਵੈ ਜਸ ਬਾਣੀ ਮੋਨ ਕੇ ਵਿਚਾਰੀ ਹੈ। ਪ੍ਰਭੰਜਨ ਜਿਹੜੀ ਹਵਾ, ਠੰਡੀ ਵੀ ਹੋਵੇ, ਸੁਗੰਧੀ ਵਾਲੀ ਹੋਵੇ, ਹੌਲੀ ਹੌਲੀ ਚੱਲੇ, ਇਹ ਪ੍ਰਭੰਜਨ ਹਵਾ ਦਾ ਭੂਖਣ ਗਹਿਣਾ ਸ਼ਿੰਗਾਰ ਹੈ। ਉਹ ਹਵਾ ਬੜੀ ਸੁੰਦਰ ਲੱਗਦੀ ਹੈ। ਔਰ ਧਰਮ, ਫਿਰ ਧਰਮ ਕੰਮ ਕਰਕੇ ਖਮੋਸ਼ ਰਹਿਣਾ, ਇਹਦੇ ਵਿੱਚ ਆਪਣਾ ਯਾਸੁਨ ਦਾ ਮਨ ਵਡਿਆਈ ਹੁੰਦੀ ਹੈ। ਨੇਕੀ ਕਰਕੇ ਹੰਕਾਰ ਨਹੀਂ ਕਰਨਾ, ਧਰਮ ਕਰਨਾ, ਆਪਣਾ ਜਸ ਸੁਣ ਕੇ ਤੇ ਮੌਨ ਕੇ ਵਿਚਾਰੀ ਹੈ। ਫਿਰ ਮੌਨ ਚੁੱਪ ਰਹਿਣਾ, ਔਰ ਇਸ ਵਿਚਾਰ ਵਿੱਚ ਰਹਿਣ ਨਾਲ ਬੰਦੇ ਨੂੰ ਜਸ ਮਿਲਦਾ, ਵਡਿਆਈ ਮਿਲਦੀ ਹੈ। ਖੇਮਾ ਤਪ ਧਾਰੀ ਵਿਦਿਆ ਬਿਪਰ ਕੋ ਆਚਾਰੀ, ਨਿਜ ਪ੍ਰਤਵਾਤ ਪਤੀ ਵਰਤ ਨਾਰੀ, ਧਨ ਦਾਨ ਪਾਤਰ ਭਾਰੀ ਹੈ। ਫਿਰ ਜੋ ਤਪਸਵੀ ਹੈ, ਸਾਧੂ ਹੈ, ਉਹਦਾ ਕੀ ਗਹਿਣਾ ਪੁੱਛਣਾ ਹੈ ਕਿ ਜੇ ਕੋਈ ਨਰਾਦਰੀ ਵੀ ਕਰਦਾ, ਮਨ ਚ ਗੁੱਸਾ ਨਾ ਕਰਨਾ, ਕਿਸੇ ਦੇ ਅਪਰਾਧ ਨੂੰ ਖਿਮਾ ਕਰ ਦੇਣਾ। ਜਿਹੜਾ ਬ੍ਰਾਹਮਣ ਵਿਦਵਾਨ ਹੈ ਉਹਦਾ ਭੂਖਣ ਗਹਿਣਾ ਕੀ ਹੈ? ਵਿਦਿਆ ਪੜ੍ਹਨੀ, ਪੜ੍ਹਾਉਣੀ, ਔਰ ਇਸਤਰੀ ਜਿਹੜੀ ਹੈ ਉਹਦਾ ਭੂਖਣ ਕੀ ਹੈ? ਪਤੀਵਰਤਾ, ਧਰਮ ਵਿੱਚ ਕਾਇਮ ਰਹਿਣਾ, ਔਰ ਧਰਮ ਦੇ ਵਿੱਚ ਹਮੇਸ਼ਾ ਪੱਕਿਆ ਹੋਣਾ। ਧਨ ਜਿਹੜਾ ਉਹ ਵੀ ਤਾਂ ਸੋਭਾ ਪਾਉਂਦਾ ਤੇ ਜੇ ਯੋਗ ਜਿਹੜਾ ਅਧਿਕਾਰੀ ਉਹਨੂੰ ਦੇਖ ਕੇ ਦਾਨ ਦਿੱਤਾ ਜਾਏ। ਇਹ ਨਹੀਂ ਕਿ ਮਾਇਆ ਲੈ ਕੇ ਕੋਈ ਵਿਵਚਾਰ ਜਾਂ ਕਰਮ ਕਰੇ। ਜਿਹੜਾ ਦਾਨ ਦਾ ਪਾਤਰ ਅਧਿਕਾਰੀ ਹੈ ਉਸ ਨੂੰ ਦਾਨ ਦਿੱਤਾ ਜਾਏ, ਫਿਰ ਸ਼ੋਭਾ ਹੁੰਦੀ ਹੈ। ਇਸ ਵਾਸਤੇ ਕਹਿੰਦੇ ਕਿ ਮਾਣ ਤੋਂ ਰਹਿਤ ਹੋਣਾ, ਧਨ ਦਾਨ ਪਾਤਰ ਭਾਰੀ ਹੈ। ਧਨ ਦੇ ਦਾਨ ਦਾ ਪਾਤਰ ਕੌਣ ਹੈ? ਜਿਹੜਾ ਅਧਿਕਾਰੀ ਹੈ। ਅਧਿਕਾਰੀ ਪੁਰਸ਼ ਨੂੰ ਦਾਨ ਦਿੱਤਾ ਹੋਇਆ ਜਿਹੜਾ ਉਹ ਫਲੀਭੂਤ ਹੁੰਦਾ ਹੈ। ਤੇ ਧਨ ਤਾਂ ਹੀ ਸੁਭਾਵਕ ਹੁੰਦਾ ਜਿਹੜਾ ਯੋਗ ਅਧਿਕਾਰੀ ਹੈ ਉਹਨੂੰ ਧਨ ਦਾ ਦਾਨ ਜਿਹੜਾ ਦਿੱਤਾ ਜਾਏ ਬਹੁਤ ਹੀ ਸ੍ਰੇਸ਼ਟ ਪਾਤਰ ਹੋਵੇ। ਉਪਸ਼ਮ ਗਿਆਨੀ ਪੁੰਨ ਪੰਡਿਤ ਅਮਾਨੀ ਸੂਰ ਸੰਜਮ ਸਵੈਬਾਣੀ ਨਰਪਤ ਨੀਤ ਪਿਆਰੀ ਹੈ। ਉਪਸ਼ਮ ਦਾ ਭਾਵ ਹੈ ਵੈਰਾਗ ਹੋਣਾ, ਮਨ ਚ ਪ੍ਰਾਮਤਾ ਹੋਣੀ ਔਰ ਗਿਆਨਵਾਨ ਹੋਣਾ। ਪੁਨਾ ਫੇਰ ਪੰਡਿਤ, ਪੰਡਾ ਨਾਮ ਬੁੱਧੀ ਦਾ, ਬੁੱਧੀਵਾਨ ਪੁਰਸ਼ ਜਿਹੜਾ ਪੰਡਿਤ ਵਿਦਵਾਨ ਆ। ਅਮਾਨੀ ਮਾਣ ਤੋਂ ਰਹਿਤ ਹੋਣਾ, ਇਹ ਵੀ ਬਹੁਤ ਗੁਰੂ ਦੀ ਕਿਰਪਾ ਹੋਵੇ ਫੇਰ ਅਵਸਥਾ ਆਉਂਦੀ ਹੈ, ਨਹੀਂ ਆਮ ਵਿਦਿਆ ਪਾ ਕੇ ਹੰਕਾਰ ਹੋ ਜਾਂਦਾ। ਸੂਰ, ਸੂਰਮਾ ਹੋਣਾ, ਸੰਜਮ ਇੰਦਰੀਆਂ ਦਾ ਵਕਾਰਾਂ ਵੱਲੋਂ ਸੰਕੋਚ ਹੋਣਾ, ਖਾਣ ਦਾ, ਪੀਣ ਦਾ, ਪਹਿਨਣ ਦਾ, ਬੋਲਣ ਦਾ, ਅੱਖਾਂ ਦਾ ਸੰਜਮ ਹੈ, ਪਰਾਏ ਰੂਪ ਨਹੀਂ ਦੇਖਣੇ, ਕੰਨਾਂ ਦਾ ਸੰਜਮ ਹੈ, ਨਿੰਦਾ ਨਹੀਂ ਸੁਣਨੀ, ਰਤਨਾਂ ਦਾ ਸੰਜਮ ਹੈ, ਨਿੰਦਿਆ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਕੌੜਾ ਨਹੀਂ ਬੋਲਣਾ, ਫਿੱਕਾ ਨਹੀਂ ਬੋਲਣਾ, ਪੈਰਾਂ ਦਾ ਸੰਜਮ ਹੈ, ਕੁਮਾਰਗ ਨਹੀਂ ਜਾਣਾ, ਹੱਥਾਂ ਦਾ ਸੰਜਮ ਹੈ, ਚੋਰੀ ਨਹੀਂ ਕਰਨੀ ਸਰੀਰ ਦਾ, ਯਾਰੀ ਨਹੀਂ ਕਰਨੀ ਮਨ ਬੁੱਧੀ ਕਰਕੇ, ਕਿਸੇ ਦਾ ਬੁਰਾ ਨਹੀਂ ਚਿਤਵਣਾ, ਗਲਤ ਗੱਲ ਨਹੀਂ ਧਾਰਨੀ। ਸੰਜਮ ਹਰ ਪ੍ਰਕਾਰ ਦਾ ਹੀ ਸ੍ਰੇਸ਼ਟ ਹੁੰਦਾ ਹੈ। ਸਰੀਰਕ ਸੰਜਮ ਰੱਖਾਂਗੇ ਤੰਦਰੁਸਤੀ ਰਹੇਗੀ, ਮਨ ਦਾ ਸੰਜਮ ਰੱਖਾਂਗੇ, ਮਨ ਵਿਕਾਰਾਂ ਤੋਂ, ਚੰਚਲਤਾ ਤੋਂ ਰਹਿਤ ਹੋਏਗਾ। ਬੁੱਧੀ ਦਾ ਸੰਜਮ ਰੱਖਾਂਗੇ, ਬੁੱਧੀ ਗਿਆਨ ਨਾਲ ਭਰਪੂਰ ਹੋ ਜਾਏਗੀ। ਸੋ ਸਵੈਬਾਣੀ, ਫਿਰ ਇਸ ਪ੍ਰਕਾਰ ਸੰਜਮ ਸਵੈਬਾਣੀ ਆਪਣੀ ਜਿਹੜੀ ਗੱਲਬਾਤ ਹੈ ਉਹ ਵੀ ਸੰਜਮ ਦੇ ਵਿੱਚ ਕਰਨੀ, ਫਜ਼ੂਲ ਨਾ ਬੋਲਣਾ, ਸ਼ਰਧਾ ਭਗਤੀ ਪ੍ਰੇਮ ਦੇ ਗਿਆਨ ਸਹਿਤ ਵਚਨ ਕਰਨੇ, ਜਿਹਦੇ ਨਾਲ ਸੰਗਤ ਦੀ ਸ਼ਰਧਾ ਵਧੇ ਔਰ ਬਜ਼ੁਰਗਾਂ ਦੀ ਕਰਨੀ ਦੇ ਉੱਤੇ ਕਿੰਤੂ ਪਰੰਤੂ ਨਾ ਕਰਨੇ। ਗੁਰ ਕਹਿਆ ਸਾਕਾਰ ਕਮਾਓ, ਗੁਰ ਕੀ ਕਰਨੀ ਕਾਹੇ ਤਾਵਹੋ। ਨਰਪਤ ਨੀਤ ਪਿਆਰੀ ਹੈ, ਨਰਪਤ ਨਰਾਂ ਦਾ ਪਤੀ ਜਿਹੜਾ ਰਾਜਾ, ਉਹਨੂੰ ਨੀਤੀ ਦੇ ਨਾਲ ਪਿਆਰ ਹੋਣਾ ਚਾਹੀਦਾ, ਸਭ ਨੂੰ ਨਿਆਂ ਇਨਸਾਫ ਦੇਣਾ ਚਾਹੀਦਾ, ਨੀਤੀ ਦੁਆਰਾ ਸਾਰਿਆਂ ਨੇ ਪਿਆਰ ਕਰੇ, ਸਾਰੀ ਪ੍ਰਜਾ ਨੂੰ ਆਪਣੇ ਧੀਆਂ ਪੁੱਤਾਂ ਪਰਿਵਾਰ ਨੂੰ ਸਮਝ ਕੇ ਉਹਨਾਂ ਦੀ ਯੋਗ ਢੰਗ ਨਾਲ ਭੁੱਖੇ ਨੂੰ ਰੋਟੀ, ਨੰਗੇ ਨੂੰ ਕੱਪੜਾ, ਬਿਮਾਰ ਨੂੰ ਔਸ਼ਧੀ, ਜਦੋਂ ਕੋਈ ਮਕਾਨ ਨਹੀਂ ਮਕਾਨ, ਜਿਹਨੂੰ ਕੋਈ ਕਿਰਤ ਨਹੀਂ ਉਹਨੂੰ ਕਾਰੋਬਾਰ ਦੇਣਾ, ਅਤੇ ਨਿਆਂ ਇਨਸਾਫ ਪੂਰਾ ਕਰਨਾ, ਇਹ ਰਾਜ ਧਰਮ ਹੈ। ਦੇਹ ਕੋ ਪ੍ਰਧਾਨ ਦ੍ਰਿਗ ਮ੍ਰਿਦਤਾ ਮਹਾਨ ਜਗ, ਭਗਵਾਨ ਪਾਦ ਭੇਗੂ ਵੰਦਨਾ ਹਮਾਰੀ ਹੈ। ਦੇਹ ਸਰੀਰ ਦਾ ਗਹਿਣਾ ਕੀ ਹੈ ਕਿ ਸਰੀਰ ਦਾ ਮੁੱਖ ਅੰਗ ਹੈਗੇ ਨੇਤਰ। ਨੇਤਰ ਜਿਹੜੇ ਹੈ ਸਹੀ ਹੋਣੇ, ਸੁੰਦਰ ਹੋਣੇ ਅਤੇ ਪੂਰੀ ਨਜ਼ਰ ਹੋਣੀ, ਦੇਖਣ ਸ਼ਕਤੀ ਪੂਰੀ ਹੋਣੀ, ਕਿਉਂਕਿ ਮੂੰਹ ਦੇ ਨਾਲ ਸਵਾਦ ਹੈ ਅਤੇ ਅੱਖਾਂ ਦੇ ਨਾਲ ਸਾਰਾ ਸੰਸਾਰ ਜਾਂ ਗੁਰੂ ਦੇ ਦਰਸ਼ਨ ਵੀ ਹੁੰਦੇ ਆ। ਮਨੁੱਖ ਦੇ ਜਿੰਨੇ ਵੀ ਸਰੀਰ ਕਿੰਦੇ ਹੈ ਉਹਨਾਂ ਚੋਂ ਨੇਤਰ ਜਿਹੜਾ ਪ੍ਰਧਾਨ ਇੰਦਰੀ ਹੈ। ਇਸ ਤਰ੍ਹਾਂ ਸੰਸਾਰ ਦੇ ਵਿੱਚ ਕੋਮਲ ਸੁਭਾਵ ਹੋਣਾ ਇਹ ਵੀ ਮੁੱਖ ਹੈ, ਕੋਮਲਤਾ ਹੋਣੀ ਔਰ ਤੇ ਨਰਮ ਸੁਭਾਵ ਹੋਣਾ, ਜਾਨ ਦੇ ਉੱਤੇ ਜੋ ਕੋਮਲ ਸੁਭਾਵ ਦੇ ਵਿੱਚ ਵਿਚਰਨਾ, ਤੇ ਲੋੜ ਪਵੇ ਤਾਂ ਫਿਰ ਦੇਸ਼ ਕੌਮ ਦੀ ਰੱਖਿਆ ਵਾਸਤੇ ਵੀਰ ਰਸ ਹੋਣਾ, ਇਹ ਵੀ ਮਹਾਰਾਜ ਦਾ ਹੁਕਮ ਹੈ। ਇਸ ਤਰ੍ਹਾਂ ਵਿਸ਼ਨੂੰ ਤੇ ਸ਼ਿਵ ਜੀ ਤੇ ਬ੍ਰਹਮਾ ਪ੍ਰਯੂ ਇਹਨਾਂ ਦੀ ਪਰਖ ਵਾਸਤੇ ਗਿਆ ਕਿ ਇਹਨਾਂ ਚੋਂ ਵੱਡਾ ਦੇਵਤਾ ਕੌਣ ਹੈ। ਬ੍ਰਹਮਾ ਨੂੰ ਕੋਈ ਅਪਸ਼ਬਦ ਕਹੇ ਹੁਕਮੰਡਲ ਲੈ ਕੇ ਮਗਰ ਦੌੜਿਆ। ਸ਼ਿਵ ਜੀ ਨੂੰ ਜਦੋਂ ਕਿਹਾ ਉਹ ਵੀ ਤਰਸੂਲ ਲੈ ਕੇ। ਵਿਸ਼ਨੂੰ ਜੀ ਲੰਬੇ ਪਏ ਸੀ, ਉਹਨਾਂ ਦੇ ਬੱਖੀ ਵਿੱਚ ਪ੍ਰਭੂ ਨੇ ਲੱਤ ਮਾਰੀ। ਹੁਣ ਕਿਹਾ ਮਹਾਰਾਜ ਮੈਨੂੰ ਮਾਫ਼ ਕਰ ਦਿਓ, ਤੁਹਾਡੇ ਕੋਮਲ ਚਰਨ ਸੱਟ ਲੱਗ ਗਏ ਹੋਏਗੀ, ਮੈਂ ਬੜੇ ਜੰਗ ਯੁੱਧ ਕੀਤੇ, ਮੇਰਾ ਸਰੀਰ ਬੜਾ ਸਖ਼ਤ ਹੋ ਚੁੱਕਿਆ। ਅਤੇ ਉਹਨਾਂ ਆਪਣੀ ਕੋਮਲਤਾ ਜਿਹੜੀ ਨਿਮਰਤਾ ਉਹਨੂੰ ਛੱਡਿਆ ਨਹੀਂ। ਕਹਿੰਦੇ ਐਸੀ ਨਿਮਰਤਾ ਦੇ ਕਾਰਨ ਵਿਸ਼ਨੂੰ ਲੋਕ ਭਗਵਾਨ ਮੰਨਦੇ ਹੈ, ਸਾਰੇ ਦੇਵਤਿਆਂ ਚੋਂ ਮੁੱਖ ਮੰਨਦੇ ਹੈ। ਕਹਿੰਦੇ ਅਜਿਹੇ ਜਿਹੜੇ ਮਹਾਨ ਨਿਮਰਤਾਵਾਨ ਭਗਵਾਨ ਵਿਸ਼ਨੂੰ ਨੂੰ ਸਾਡੇ ਨਮਸਕਾਰ ਹੈ। ਅੱਜ ਵੀ ਸੰਸਾਰ ਦੇ ਉੱਤੇ ਜਿਹੜੇ ਐਸੇ ਪੁਰਸ਼ ਹੈ ਉਹਨਾਂ ਨੂੰ ਬੜਾ ਸਤਿਕਾਰ ਪਿਆਰ ਪ੍ਰਾਪਤ ਹੁੰਦਾ ਹੈ। ਸੋ ਇਸ ਵਾਸਤੇ ਸਿਆਮ ਕੋ ਜਾਪ ਜਪੈ ਸਭ ਹੀ ਹਮ ਸ਼੍ਰੀ ਬ੍ਰਜਨਾਥ ਸਹੀ ਪ੍ਰਭ ਪਾਇਓ, ਜਾਪ ਕੀਓ ਸਭ ਹੀ ਹਰ ਕੋ, ਜਬ ਜੋ ਪ੍ਰਗ ਆਏ ਕੈ ਬਾਤ ਸੁਣਾਈ। ਇਸ ਤਰ੍ਹਾਂ ਦੇ ਵਚਨ ਹਨ। ਸਵਈਆ ਧਨਵਾਨ ਖਿਮਾ ਧ੍ਰਿਤ ਜਵਾਨ ਤਪੀ ਸ਼ਰੁੱਤ ਮੌਨ ਕੁਬਾਕ ਨਿਜੈ ਜਸਤੇ। ਧਨਵਾਨ ਤੋਂ ਮਤਲਬ ਬਹੁਤ ਅਮੀਰ ਹੋਣਾ ਤੇ ਹਮੇਸ਼ਾ ਵਾਸਤੇ ਖਿਮਾ ਰੱਖਣੀ। ਖਿਮਾ ਬਹੁਤ ਵੱਡਾ ਹਥਿਆਰ ਹੈ। ਧ੍ਰਿਤ ਜਿਹੜਾ ਜਵਾਨ ਪੁਰਖ ਹੈ ਉਹਦੇ ਵਿੱਚ ਧੀਰਜ ਦਾ ਹੋਣਾ, ਧ੍ਰਿਤ ਜਵਾਨ ਧੀਰਜ ਹੋਣੀ। ਤਪੀ ਸ਼ਰੁੱਤ ਮੌਨ ਕਵਾਕ ਨਿਜੈ ਜਸਤੇ। ਤੇ ਇਸੇ ਪ੍ਰਕਾਰ ਜਿਹੜਾ ਤਪੱਸਵੀ ਹੈ ਸਿਮਰਨ ਕਰਨ ਵਾਲਾ ਆਪਣੀ ਵਡਿਆਈ ਜਾਂ ਸ਼ਰੁੱਤ ਕੰਨਾਂ ਨਾਲ ਆਪਣੀ ਨਿੰਦਿਆ ਸੁਣ ਕੇ ਵੀ ਜਸ ਰਹਿਣਾ, ਕਵਾਕ ਖੋਟਾ ਬਚਨ ਕਿਸੇ ਦਾ ਸੁਣ ਕੇ ਨਿੰਦਿਆ ਆਦਿਕ ਚੁੱਪ ਰਹਿਣਾ, ਇਹ ਬਹੁਤ ਵੱਡਾ ਗੁਣ ਹੈ। ਅਮੀਰ ਵਾਸਤੇ ਖਿਮਾ, ਨੌਜਵਾਨ ਦੇ ਵਿੱਚ ਹਮੇਸ਼ਾ ਧੀਰਜ ਹੋਣੀ, ਹੌਂਸਲਾ ਹੋਣਾ। ਜਿਹੜਾ ਤਪ ਸਾਧਨ ਵਾਲਾ ਪੁਰਸ਼ ਹੈ ਨਿੰਦਾ ਸੁਣ ਕੇ ਬਰਦਾਸ਼ਤ ਕਰਨ ਦਾ ਮਾਦਾ ਹੋਣਾ, ਇਹ ਤਿੰਨਾਂ ਦੇ ਸ਼ਿੰਗਾਰ ਦੇ ਸਾਧਨ ਦਰਸਾਏ ਗਏ ਹਨ। ਪਰ ਕਾਮ ਕਰੇ ਸਵੈ ਧਰੇ ਧਰਮ ਕਰ ਹੈ ਕਰਣਾ ਬ੍ਰਿਧ ਤੇ ਪਸਤੇ। ਪਰ ਕਾਮ ਕਰੇ ਸਵੈ ਧਰੇ ਧਰਮ, ਪਰਾਏ ਦਾ ਕੋਈ ਵਿਗੜਿਆ ਕੰਮ ਸਵਾਰ ਜਾਣਾ, ਔਰ ਸਵੈ ਧਰੇ ਧਰਮ ਆਪਣੇ ਧਰਮ ਵਿੱਚ ਹਮੇਸ਼ਾ ਦ੍ਰਿੜ ਰਹਿਣਾ, ਆਪਣਾ ਧਰਮ ਨਾ ਤਿਆਗਣਾ। ਕਰਣਾ ਕਿਰਪਾ ਬਿਰਧ ਬਜ਼ੁਰਗ ਦੇ ਉੱਤੇ, ਪਸ਼ੂ ਦੇ ਉੱਤੇ ਹਮੇਸ਼ਾ ਦਇਆ ਕਰੇ, ਬੇਜਵਾਨੇ ਤੇ ਜ਼ੁਲਮ ਨਾ ਕਰੇ। ਬਿਰਧ ਚਾਹੇ ਮਾਤਾ ਪਿਤਾ ਚਾਹੇ ਹੋਰ ਬਜ਼ੁਰਗ ਹੈ, ਉਹਨਾਂ 'ਤੇ ਵੀ ਹਮੇਸ਼ਾ ਕਿਰਪਾ ਕਰੇ, ਉਹਨਾਂ ਦੀ ਸੇਵਾ ਕਰੇ, ਵੱਧ ਤੋਂ ਵੱਧ ਉਹਨਾਂ ਦੀ ਸੰਭਾਲ ਕਰੇ, ਬਜ਼ੁਰਗਾਂ ਦੀ ਆਸ਼ੀਰਵਾਦ ਲਵੇ। ਪਰ ਖੇਦ ਸਹੇ, ਔਰ ਦੂਜੇ ਵੱਲੋਂ ਕੋਈ ਜੇ ਸੰਕਟ ਦਿੱਤਾ ਵੀ ਗਿਆ ਉਹਨੂੰ ਸਹਾਰਨ ਕਰੇ। ਨਾ ਸਹੇ ਪਰ ਖੇਦ, ਪਰ ਦੂਜੇ ਦੇ ਦੁੱਖ ਦਰਦ ਨੂੰ ਬਰਦਾਸ਼ਤ ਨਾ ਕਰੇ, ਉਹਦਾ ਦੁੱਖ ਜਿਹੜਾ ਆਪਣਾ ਜਾਣ ਕੇ ਉਹਦਾ ਦੁੱਖ ਦੂਰ ਕਰਨ ਦਾ ਉਪਾਅ ਕਰੇ। ਜਥਾ ਸੁਖ ਮੋਦ ਅਗੈ ਤ੍ਰਸਤੇ। ਤੇ ਫਿਰ ਕਹਿੰਦੇ ਜਿਹੜਾ ਆਪਣੀ ਪ੍ਰਾਰਭ ਦੇ ਅਨੁਸਾਰ ਕੋਈ ਸੁੱਖ ਮਿਲਿਆ ਉਹਦੇ ਵਿੱਚ ਹਮੇਸ਼ਾ ਪ੍ਰਸੰਨ ਚਿੱਤ ਰਹੇ, ਕਿ ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ, ਆਪਣੀ ਚਿਤਰਾਈ ਨਾ ਜਾਣੇ, ਪਰਮੇਸ਼ਰ ਦਾ ਧੰਨਵਾਦ ਕਰੇ ਵੀ ਉਹਦੀ ਕਿਰਪਾ ਦੇ ਨਾਲ ਮੈਨੂੰ ਇਹ ਸਾਰੇ ਸੁੱਖ ਆਰਾਮ ਜੋ ਮਾਇਆ ਭਗੂਤੀ ਸੁੰਦਰ ਸਰੀਰ ਵਿਦਿਆ ਗੁਣ ਮਿਲਿਆ ਇਹ ਉਹਦੀ ਦਾਤ ਹੈ, ਹੰਕਾਰ ਨਾ ਕਰੇ। ਅਗੈ ਤਰਸਤੇ, ਅਗੈ ਜਿਹੜੇ ਪਾਪ ਹੈ ਉਹਨਾਂ ਤੋਂ ਤਰਸਤੇ, ਮੈਨੂੰ ਡਰਦਾ ਰਹੇ, ਪਾਪਾਂ ਬੁਰੇ ਕੰਮਾਂ ਤੋਂ ਡਰਦਾ ਰਹੇ, ਕਦੇ ਵੀ ਪਾਪ ਕਰਮ ਨਾ ਕਰੇ ਕਿਉਂਕਿ ਇਹਨਾਂ ਦਾ ਫਲ ਫਿਰ ਦੁੱਖ ਹੁੰਦਾ ਹੈ। ਕਬੂ ਕਰਤੇ ਨਾ ਸਤੇ ਦਸਤੇ, ਜਿਹੜੇ ਗੁਰਮੁਖ ਜਨ ਇਹਨਾਂ ਹੱਥਾਂ ਨਾਲ ਕਦੇ ਸਤੇ ਮੈਨੇ ਚੋਰੀ ਦੱਸਦੇ ਮੈਨੇ ਹੱਥਾਂ ਨਾਲ ਚੋਰੀ ਨਹੀਂ ਕਰਦੇ, ਹੱਸਦੇ ਹੱਸਦੇ ਸਵਰਗੇ ਵਸਦੇ। ਐਸੇ ਜਿਹੜੇ ਪੁਰਖ ਹੈ ਬੜੇ ਪ੍ਰਸੰਨ ਚਿੱਤ, ਪ੍ਰਸੰਨ ਚਿੱਤ ਦੇਵਪੁਰੀ ਸਵਰਗ ਆਦਿਕ ਵਿੱਚ ਨਿਵਾਸ ਕਰਦੇ, ਧਰਤੀ ਹੀ ਉਹਨਾਂ ਵਾਸਤੇ ਸਵਰਗ ਬਣ ਜਾਂਦੀ ਹੈ। ਜਿੱਥੇ ਵੀ ਰਹਿੰਦੇ ਹੈ ਉਹ ਜਗ੍ਹਾ ਹੀ ਸਵਰਗ ਬਣ ਜਾਂਦੀ ਹੈ, ਜਿਨ੍ਹਾਂ ਵਿੱਚ ਐਸੇ ਸ਼ੁਭ ਗੁਣ ਹੁੰਦੇ ਹਨ। ਦੋਹਰਾ ਦੋਏ ਸੋਈਏ ਪਹੁੰਚ ਦੋਹਰੇ, ਕਵਿਤ ਰਹੋ ਕਹਿਓ ਸੋ ਏਕ, ਅਸ਼ਟ ਛੰਦ ਚਿੱਤ ਕਸ਼ਟ ਕੋ ਕਰ ਹੈ ਨਸ਼ਟ ਖਨੇਕ। ਦੋ ਸਵਈਏ ਹਨ ਇਸ ਲੈਸਨ ਦੇ ਵਿੱਚ ਅਧਿਆਅ ਦੇ ਅੰਦਰ, ਪੰਜ ਦੋਹਰੇ ਛੰਦ ਹਨ, ਇੱਕ ਕਵਿਤ ਕਿਹਾ ਗਿਆ ਹੈ, ਅਸ਼ਟ ਮਹੀਨੇ ਅੱਠ ਛੰਦ, ਚਿੱਤ ਦੇ ਕਸ਼ਟ ਦੁੱਖ ਨੂੰ ਇੱਕ ਖਿਣ ਵਿੱਚ ਨਸ਼ਟ ਕਰ ਦੇਣ ਵਾਲੇ ਹਨ। ਜੇ ਕੋਈ ਦੱਸੀ ਹੋਈ ਇਸ ਵਿਚਾਰਾਂ ਵਿਚਾਰਧਾਰਾ ਨੂੰ ਮਨ ਵਿੱਚ ਗ੍ਰਹਿਣ ਕਰੇ, ਕਿਉਂਕਿ ਹਰ ਇੱਕ ਚੀਜ਼ ਸੁਣਨ ਤੋਂ ਬਾਅਦ ਮੰਨਣ ਅਤੇ ਨਿਧਿਆਸਣ, ਫਿਰ ਜੀ ਬ੍ਰਹਮ ਦੀ ਏਕਤਾ ਦਾ ਵਿਚਾਰ ਹੈ, ਫਿਰ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਔਰ ਇਸੇ ਤਰ੍ਹਾਂ ਹੀ ਸਰਵਣ ਮੰਨਣ ਨਿਧਿਆਸਨ ਤਤਵਾਂ ਦਾ ਸੋਧਨ ਕਿ ਵਿਵੇਕ ਵੈਰਾਗ ਖਟ ਸੰਮਤੀ ਮੋਕਸ਼ ਇੱਛਾ, ਇਹ ਅੱਠ ਸਾਧਨ ਹੈ ਬਾਹਰੀ ਤੇ ਅੰਦਰੀ ਵੀ। ਸੋ ਇਸੇ ਤਰ੍ਹਾਂ ਵਿਵੇਕ ਜੀਵਨ ਦੀ ਏਕਤਾ ਦਾ ਗਿਆਨ, ਵੈਰਾਗ ਸੰਸਾਰ ਦੇ ਪਦਾਰਥਾਂ ਮਾਇਆ ਤੇ ਝੂਠੇ ਮੋਹ ਮਮਤਾ ਚ ਨਾ ਫਸਣਾ, ਪਰਮੇਸ਼ਰ ਦੀ ਬੰਦਗੀ ਵਿੱਚ ਸੇਵਾ ਪਰਪਕਾਰ ਕੁਰਬਾਨੀ ਧਰਮ ਦੇ ਕੰਮਾਂ 'ਚ ਲਗਲੀਨ ਹੋਣਾ, ਔਰ ਇਸੇ ਤਰ੍ਹਾਂ ਫਿਰ ਸਮ ਮਨ ਦਾ ਵਿਕਾਰਾਂ ਵੱਲੋਂ ਰੋਕਣਾ, ਦਮ ਇੰਦਰੀਆਂ ਦਾ ਵਿਕਾਰਾਂ ਵੱਲੋਂ ਰੋਕਣਾ, ਸ਼ਰਧਾ ਗੁਰੂ ਔਰ ਮਹਾਂਪੁਰਖਾਂ ਦੇ ਵਚਨ ਤੇ ਔਰ ਧਰਮ ਸ਼ਾਸਤਰ ਦੇ ਵਿਚਾਰ ਤੇ ਦ੍ਰਿੜ ਵਿਸ਼ਵਾਸ ਹੋਣਾ ਤੇ ਸਮਾਧਾਨ ਇਕਾਗਰ ਚਿੱਤ ਹੋਣਾ, ਉਪਰਾਨ ਤੇ ਮੋਹ ਮਮਤਾ ਵਿੱਚ ਨਾ ਫਸਣਾ, ਗਰਮੀ ਸਰਦੀ ਭੁੱਖ ਪਿਆਸ ਮਾਨ ਅਪਮਾਨ ਜਲ ਜਾਣਾ, ਦਿਕਸ਼ਾ ਇਸ ਪ੍ਰਕਾਰ ਇਹ ਸਾਧਨ ਦੱਸੇ ਹੈ ਕਿ ਮੁਕਤੀ ਦੀ ਇੱਛਾ ਹੋਣੀ, ਜਿਹੜਾ ਇਹਨਾਂ ਵਚਨਾਂ ਅਨੁਕੂਲ ਚੱਲਦਾ ਹੈ ਉਹਦੇ ਸਾਰੇ ਦੁੱਖ ਕੱਟੇ ਜਾਂਦੇ ਹਨ। ਇਤ ਸ੍ਰੀ ਸਾਰ ਕਤਾਵਲੀ ਤਾਸ ਚਤੁਰਥੋ ਅਧਿਆਏ, ਸ੍ਰੀ ਜੋ ਸੁਭਾਏਮਾਨ ਸਾਰ ਕੁਤਲ ਕੁਤਾਵਲੀ ਨਾਮ ਦਾ ਗ੍ਰੰਥ ਹੈ, ਤਾਸ ਤੇ ਇਸਦਾ ਚੌਥਾ ਅਧਿਆਇ ਇਤੀ ਮੈਨੇ ਸੰਪੂਰਨ ਹੋਇਆ ਹੈ। ਗਿਆਨ ਰੂਪਿਓ ਤਾਸ ਮੈਂ ਕਬ ਹਰਦਿਆਲ ਸਵਾਏ, ਪੰਡਿਤ ਹਰਦਿਆਲ ਜੀ ਨੇ ਬੜੇ ਪਿਆਰ ਦੇ ਨਾਲ ਗਿਆਨ ਦਾ ਨਿਰੂਪਣ ਕਥਨ ਇਸ ਗ੍ਰੰਥ ਵਿੱਚ ਕੀਤਾ ਹੈ ਕਿ ਜੋ ਇਸ ਵਿਚਾਰ ਨੂੰ ਪੜ੍ਹੇਗਾ ਉਸਨੂੰ ਵੀ ਗਿਆਨ ਦੀ ਪ੍ਰਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।